ਵੇਖੇ, ਮੇਰੇ ਮਨ ਵਿੱਚ ਖਿਆਲ ਆਇਆ, ਗੁਰਮੁਖੋ ਉਹ ਪੰਡਿਤ ਸ਼ਲੋਕ ਵੇਚਦਾ ਸੀ ਤੇ ਅਸੀਂ ਬਾਣੀ ਵੇਚਦੇ ਹਾਂ, ਗੱਲ ਤਾਂ ਬਰਾਬਰ ਹੀ ਹੈ ਨਾ। ਇਹ ਤਾਂ ਨਹੀਂ ਵੀ ਇਕੱਲੀ ਉਹਨੂੰ ਗੱਲ ਕਹੀ ਜਾਈਏ। ਅਗਰ ਭਗਵਾਨ ਦਾ ਨਾਮ ਕੇਵਲ ਤੇ ਕੇਵਲ ਪੈਸੇ ਨੂੰ ਮੁੱਖ ਰੱਖ ਕੇ ਲਿਆ ਜਾਏ ਤੇ ਗੁਰਮੁਖ ਇਹ ਗੱਲ ਸਾਡੇ ਤੇ ਵੀ ਟੁਵੇਗੀ। ਅਗਰ ਅਸੀਂ ਕੇਵਲ ਬਾਣੀ ਨੂੰ ਪੈਸੇ ਨੂੰ ਪ੍ਰੈਫਰੈਂਸ ਦੇ ਕੇ ਆਖੀਏ ਵੀ ਇੰਨੇ ਪੈਸੇ ਬਣ ਤੇ ਤਾਂ ਇੰਨੀ ਕਥਾ ਕਰਾਂਗੇ, ਇੰਨਾ ਕੀਰਤਨ ਕਰਾਂਗੇ ਤੇ ਇੰਨੇ ਪੈਸੇ ਬਣਗੇ ਤਾਂ ਕਰਾਂਗੇ, ਸੋ ਇਹ ਉਹਨਾਂ ਤੇ ਵੀ ਇਹ ਕਟਾਖ ਲੱਗੇਗਾ। ਤਾਂ ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਇੱਕ ਗੱਲ ਵੇਖੀ ਕਿਹੋ ਜੀ,
ਕਬੀਰਾ ਏਕ ਅਚੰਭੋ ਦੇਖਿਓ।
ਗੱਲ ਜਾਂਦਿਆਂ ਜਾਂਦਿਆਂ ਮੈਂ ਇੱਕ ਅਚਰਜ ਗੱਲ ਵੇਖੀ ਹੈ,
ਹੀਰਾ ਹਾਟ ਵਿਕਾਏ।
ਜੋ ਨਾਮ ਗਿਆਨ ਰੂਪ ਹੀਰਾ ਕਥਾ ਕਰਨ ਵਾਲੇ ਪੰਡਿਤ ਲੋਕ ਨੇ ਉਹਨਾਂ ਦੀ ਦੁਕਾਨ ਦੇ ਵਿੱਚ ਰਿਹਾ, ਭਾਵ ਇੱਕ ਪੰਡਿਤ ਆਖ ਰਿਹਾ ਸੀ ਕਿ 100 ਰੁਪਇਆ ਦਿਆਂਗਾ ਤੇ ਮੈਂ ਕਥਾ ਕਰਾਂਗਾ, ਇਹ ਮੰਤਰ ਪੜਾਂਗਾ।
ਬਣਜਨ ਹਾਰੇ ਬਾਹਰਾ,
ਖਰੀਦਣ ਵਾਲੇ ਭਾਵ ਕਦਰਨ ਵਾਲੇ ਕਦਰ ਕਰਨ ਵਾਲੇ ਸ਼ਰਧਾਲੂ ਜਗਿਆਸੂਆਂ ਤੋਂ ਬਿਨਾ
ਕੌਡੀ ਬਦਲੇ ਜਾਏ।
ਨਾਮ ਗਿਆਨ ਰੂਪੀ ਹੀਰਾ ਕੌਡੀ ਮਾਇਆ ਦੇ ਬਦਲੇ ਨਿਸਫਲ ਚਲਾ ਜਾਂਦਾ ਹੈ।
ਕਬੀਰਾ ਏਕ ਅਚੰਭੋ ਦੇਖਿਓ।
ਕਬੀਰ ਜੀ ਕਹਿੰਦੇ ਕਿ ਇੱਕ ਮੈਂ ਹੈਰਾਨੀ ਦੀ ਗੱਲ ਵੇਖੀ,
ਹੀਰਾ ਹਾਟ ਵਿਕਾਏ।
ਹੀਰਾ ਮਨੁੱਖਾ ਜਨਮ ਪਦਾਰਥਾਂ ਰੂਪੀ ਹੱਟ ਤੇ ਵਿਖ ਰਿਹਾ ਹੈ, ਪਾਪ ਪਦਾਰਥਾਂ ਦੇ ਬਦਲੇ ਨਿਸਫਲ ਜਾ ਰਿਹਾ ਹੈ। ਹੀਰਾ ਮਨੁੱਖਾ ਜਨਮ ਜੂਨਾ ਰੂਪੀ ਹੱਟਾਂ ਵਿੱਚ ਵਿਗ ਰਿਹਾ ਭਾਈ।
ਬਣਜਨ ਹਾਰੇ ਬਾਹਰਾ,
ਕਦਰ ਕਰਨ ਵਾਲੇ ਜਗਿਆਸੂਆਂ ਤੋਂ ਬਿਨਾ
ਕੌਡੀ ਬਦਲੇ ਜਾਏ।
ਮਨੁੱਖਾ ਜਨਮ ਮਾਇਆ ਰੂਪੀ ਕੌਡੀ ਦੇ ਬਦਲੇ ਨਿਸਫਲ ਚਲਾ ਜਾ ਰਿਹਾ। ਗੁਰਮੁਖੋ, ਮੇਰੇ ਪਿੰਡ ਸੰਤ ਗਿਆਨੀ ਗੁਰਬਿੰਦ ਸਿੰਘ ਖਾਲਸਾ ਮਹਾਂਪੁਰਸ਼ ਨੂੰ ਜਥਾ ਲੈ ਕੇ ਆਏ ਨਾ, ਤੇ ਲੋਕਾਂ ਵਿੱਚ ਚਰਚਾ ਵੀ ਭਿੰਡਰਾਂ ਵਾਲੇ ਮਹਾਂਪੁਰਸ਼ ਆਏ ਨੇ ਤੇ ਪਿੰਡ ਵੱਡਾ ਹੈ। ਚੜ੍ਹਦੇ ਪਾਸੇ ਤੋਂ ਇੱਕ ਬਜ਼ੁਰਗ, ਉਹਦਾ ਨਾਮ ਵੀ ਬਾਬਾ ਝੰਡਾ ਸਿੰਘ ਸੀ, ਉਹਨੂੰ ਪੰਚਾਇਤ ਵਾਲੇ ਕਹਿਣ ਲੱਗੇ ਵੀ ਸੰਤਾਂ ਦਰਸ਼ਨ ਕਰਕੇ ਆ, ਵੇਖ ਕੇ ਸੰਤ ਕਿਹੋ ਜਿਹੇ ਨੇ। ਉਹ ਬੰਦਾ ਗਿਆ, ਸੰਤ ਮਹਾਂਪੁਰਸ਼ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕਥਾ ਕਰਦੇ ਸਨ ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਪਾਠ ਕਰਦੇ ਸਨ ਨਾਲ ਕਥਾ ਦਾ। ਕਥਾ ਦੀ ਸਮਾਪਤੀ ਹੋਈ, ਪ੍ਰਸ਼ਾਦ ਲੈ ਕੇ ਬਜ਼ੁਰਗ ਉਸੇ ਪਰੇ ਚ ਆਇਆ ਚੜ੍ਹਦੇ ਪਾਸੇ ਵੱਲ ਤੇ ਕਹਿਣ ਲੱਗੇ ਸੁਣਾ ਝੰਡਾ ਸਿੰਘ ਕੀ ਵੇਖਿਆ। ਕਹਿਣ ਲੱਗਾ ਵੀ ਸੰਤ ਤਾਂ ਪੂਰਾ ਭਾਂਡਾ ਹੈ, ਜਿਹੜਾ ਆਪਣੇ ਵਾਲਾ ਮੁੰਡਾ ਇਹ ਗਾਉਂਦਾ ਤੇ ਉਹ ਵੱਡਾ ਸੰਤ ਗੱਲਾਂ ਕਰਦਾ, ਦੱਸੋ ਉਹਨੂੰ ਹੁਣ ਕਥਾ ਦਾ ਕੀ ਪਤਾ। ਉਹਨੇ ਸੰਤਾਂ ਦੇ ਬਾਰੇ ਮੁੜ ਕੇ ਆਣ ਕੇ ਅਨਾਊਂਸਮੈਂਟ ਕੀਤੀ ਵੀ ਆਪਣੇ ਵਾਲਾ ਮੁੰਡਾ ਗਾਉਂਦਾ ਕਰਤਾਰ ਸਿੰਘ ਤੇ ਵੱਡਾ ਸੰਤ ਗੱਲਾਂ ਕਰਦਾ, ਉਹ ਸੰਤ ਪੂਰਾ ਭਾਂਡਾ ਤੇ ਵਧੀਆ ਹੈ। ਦੱਸੋ ਗੁਰਮੁਖੋ ਉਹ ਅਰਥਾਂ ਨੂੰ ਕੀ ਜਾਣੇ ਵੀ ਮਹਾਂਪੁਰਸ਼ਾਂ ਨੇ ਕੀ ਆਖਿਆ ਤੇ ਕੀ ਨਹੀਂ। ਇਹ ਤਾਂ ਗੁਰਮੁਖੋ ਗੁਣਾਂ ਦਾ ਗਾਹਕ ਕੋਲ ਮਿਲ ਜੇ ਨਾ ਤਾਂ ਫੇਰ ਕਦਰ ਹੁੰਦੀ। ਗੁਣ ਕਾ ਗਾਹਕ ਜੇ ਮਿਲੇ ਤਾਂ ਗੁਣ ਲੱਖ ਵਕਾਏ, ਜੇ ਗੁਣਾਂ ਦਾ ਗਾਹਕ ਮਿਲ ਜਾਏ ਤਾਂ ਲੱਖਾਂ ਦਾ ਵਿਣ ਗਾਹਕ ਗੁਣ ਵੇਚੀਏ ਤਾਂ ਗੁਣ ਸਿੰਘ ਹੋ ਜਾਏ, ਤੇ ਜੇ ਗਾਹਕ ਨਾ ਹੋਵੇ ਤੇ ਗੁਰਮੁਖੋ ਉਹ ਗੁਣ ਇਵੇਂ ਜਾਂਦਾ। ਇਹ ਉਹ ਸਿਧਾਂਤ ਵੱਲ ਵੀ ਇਸ਼ਾਰਾ ਹੈ, ਰਹਿਣ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ।
ਕਬੀਰਾ ਜਹਾ ਗਿਆਨ ਤਹਿ ਧਰਮ ਹੈ।
ਬਾਬਾ ਕਬੀਰ ਜੀ ਕਹਿੰਦੇ ਜਿੱਥੇ ਗਿਆਨ ਦੀ ਪ੍ਰਾਪਤੀ ਭਾਈ, ਗਿਆਨ ਵਾਲੀ ਥਾਂ ਧਰਮ ਅਸਥਿਤ ਹੋਵੇਗਾ, ਧਰਮ ਰਹਿੰਦਾ ਹੈ।
ਜਹਾ ਝੂਠ ਤਹਿ ਪਾਪ,
ਜਿੱਥੇ ਝੂਠ ਪ੍ਰਧਾਨ ਉੱਥੇ ਬਹੁਤੇ ਸਾਰੇ ਪਾਪ ਇਕੱਤਰ ਹੋ ਜਾਂਦੇ ਨੇ, ਕਿਉਂਕਿ ਪਾਪਾਂ ਦਾ ਬਾਪ ਝੂਠ ਹੈ। ਝੂਠ ਬੋਲਣ ਕਰਕੇ ਪਾਪਾਂ ਦੀ ਵਿਰਧੀ ਹੁੰਦੀ ਹੈ ਭਾਈ।
ਜਹਾਂ ਲੋਭ ਤਹਿ ਕਾਲ ਹੈ,
ਜਿੱਥੇ ਪਦਾਰਥਾਂ ਦਾ ਲੋਭ ਭਾਈ ਉੱਥੇ ਕਾਲ ਆਵੇਗਾ।
ਜਹਾਂ ਖਿਮਾ ਤਹਿ ਆਪ,
ਲੋਭੀਆਂ ਪੁਰਸ਼ਾਂ ਨੂੰ ਕਾਲ ਆ ਕੇ ਮਾਰਦਾ ਹੈ। ਜਿੱਥੇ ਖਿਮਾ ਗੁਣ ਉੱਥੇ ਗੁਰਮੁਖ ਪਿਆਰਿਓ ਪ੍ਰਭੂ ਆਪ ਆ ਕੇ ਦਰਸ਼ਨ ਦਿੰਦਾ ਹੈ। ਜਿੱਥੇ ਖਿਮਾ ਗੁਣ ਉੱਥੇ ਧਰਮ ਹੈ, ਜਿੱਥੇ ਧਰਮ ਹੈ ਉੱਥੇ ਗਿਆਨ ਹੈ, ਜਿੱਥੇ ਗਿਆਨ ਉੱਥੇ ਪਰਮੇਸ਼ਰ ਹੈ। ਜਿੱਥੇ ਪਦਾਰਥਾਂ ਦਾ ਲੋਭ ਹੈ ਉੱਥੇ ਝੂਠ ਹੈ, ਜਿੱਥੇ ਝੂਠ ਉੱਥੇ ਪਾਪ ਹੈ, ਤੇ ਜਿੱਥੇ ਪਾਪ ਉੱਥੇ ਕਾਲ ਹੈ। ਸੋ ਇਹਦਾ ਅੰਤਰੀ ਪਾਪ ਇਹ ਬਣੇਗਾ।
ਕਬੀਰ ਮਾਇਆ ਤਜੀਤਾ ਕਿਆ ਭਇਆ,
ਗੁਰਮੁਖ ਪਿਆਰੋ ਆਮ ਸਾਡੇ ਤੇ ਵਾਪਰਦਾ ਹੈ। ਲੋਕੀ ਬੜਾ ਬੜਾ ਦਾਨ ਦਿੰਦੇ ਨੇ ਧਰਮ ਸਥਾਨਾਂ ਨੂੰ, ਲੇਕਿਨ ਉਹ ਦੇ ਕਰਕੇ ਤੇ ਮੈਂ ਨਹੀਂ ਦਿੰਦੇ, ਕਹਿੰਦੇ ਵੀ ਮੈਂ ਇੰਨਾ ਕੁਝ ਦਿੱਤਾ, ਮਾਇਆ ਦੇ ਦਿੱਤੀ, ਪਦਾਰਥ ਦੇ ਦਿੱਤੇ, ਪਰ ਮੈਂ ਫਿਰ ਵੀ ਆਪਣੇ ਕੋਲ ਰੱਖ ਲਈ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ, ਜੇ ਮਾਇਆ ਦੇ ਦਿੱਤੀ, ਤਿਆਗ ਦਿੱਤੀ ਤੇ ਕੀ ਹੋ ਗਿਆ?
ਜੋ ਮਾਨ ਤਜਿਆ ਨਹੀਂ ਜਾਏ,
ਜੇਕਰ ਤੇਰੇ ਦਿਲ ਵਿੱਚੋਂ ਮਾਨ ਨਹੀਂ ਗਿਆ ਤੇ ਉਸ ਮਾਇਆ ਦੇਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਲੋੜ ਤਾਂ ਮਾਨ ਦੇਣ ਦੀ ਮੈਂ ਦੇਣ ਦੀ ਹੈ।
ਮਾਨ ਮੁਨੀ ਮੁਨਵਰ ਗਲੇ,
ਇਸ ਮਾਨ ਦੀ ਮਿਹਰਬਾਨੀ ਕਰਕੇ ਮੈਂ ਕਰਕੇ, ਮਾਨ ਦਾ ਅਰਥ ਹੈ ਮੈਂ ਹੰਕਾਰ, ਕਹਿੰਦੇ ਇਸ ਪ੍ਰਕਾਰ ਇਸ ਹੰਕਾਰ ਕਰਕੇ ਵੱਡੇ ਵੱਡੇ ਮੁਨੀ ਸ੍ਰੇਸ਼ਟ ਮੁਖੀ ਜਿਹੜੇ ਸਨ,
ਮਾਨ ਸਭੈ ਕਉ ਖਾਏ,
ਭਾਈ ਕਹਿੰਦੇ ਨੇ ਵੱਡੇ ਵੱਡੇ ਮੁਨੀਆਂ ਨੂੰ ਮਾਨ ਵੀ ਖਾ ਗਿਆ। ਜਿਸ ਤਰ੍ਹਾਂ ਕਥਾ ਆਉਂਦੀ ਹੈ ਕਿ ਇੱਕ ਨਗਰ ਵਿੱਚ ਕੋਈ ਮਹਾਂਪੁਰਸ਼ ਗਿਆ ਤੇ ਜਿਨ੍ਹਾਂ ਦੇ ਘਰ ਪੜਾ ਸੀ ਉਹ ਕਹਿਣ ਲੱਗਾ ਜੀ ਸਾਡੇ ਇੱਕ ਮਹਾਂਪੁਰਸ਼ ਰਹਿੰਦੇ ਨੇ, ਉਹ 6 ਮਹੀਨਿਆਂ ਤੋਂ ਬਾਅਦ ਨਿਕਲਦੇ ਨੇ, ਕੋਈ ਚੀਜ਼ ਨਹੀਂ ਖਾਂਦੇ। ਉਹ ਮਹਾਂਪੁਰਸ਼ ਕਹਿਣ ਲੱਗੇ ਗੁਰਮੁਖੋ ਮੈਨੂੰ ਪਤਾ ਉਹ ਖਾਂਦੇ ਨੇ। ਕਹਿਣ ਲੱਗਾ ਬਾਬਾ ਜੀ ਬਿਲਕੁਲ ਨਹੀਂ, ਕਮਰਾ ਬੰਦ ਹੁੰਦਾ। ਉਹ ਬੀਤਰਗ ਮਹਾਤਮਾ ਕਹਿਣ ਲੱਗੇ ਵੀ ਜਦੋਂ ਐਦਕੀ ਨਿਕਲੇ ਨਾ ਤੁਸੀਂ ਲੋਕਾਂ ਵਿੱਚ ਢਨੋਰਾ ਪਿੜਦੇ ਹੋ ਵੀ ਸੰਤਾਂ ਨੇ 8 ਦਿਨ ਲੇਟ ਨਿਕਲਣਾ ਤੇ ਤੈਨੂੰ ਨਿਰਣਾ ਹੋ ਜਾਏਗਾ। ਉਸ ਬੰਦੇ ਨੇ ਬੀਤਰਗ ਮਹਾਤਮਾ ਦੇ ਕਹਿਣ ਤੇ ਅਨਾਊਂਸਮੈਂਟ ਕਰਾਈ ਵੀ ਐਦਕੀ ਸੰਤਾਂ ਨੇ 8 ਦਿਨ ਲੇਟ ਨਿਕਲਣਾ। ਜਦੋਂ ਸੰਤਾਂ ਨੇ ਭੋਰੇ ਚੋਂ ਨਿਕਲਣਾ, ਲੋਕਾਂ ਨੇ ਢੋਲ ਵਜਾਉਣੇ, ਮੱਥਾ ਟੇਕਣਾ, ਬਾਬਿਆਂ ਨੇ ਖੁਸ਼ ਹੋਣਾ ਵੀ ਆਪਾਂ ਪਰਮ ਸੰਤ ਹਾਂ। ਜਦੋਂ ਐਦਕਿਉਂ ਮਹਾਤਮਾ ਨਿਕਲੇ ਤੇ ਕੋਈ ਬੰਦਾ ਨਾ ਆਇਆ, ਸੰਤ ਨੇ ਹੌਕਾ ਭਰਿਆ ਤੇ ਉਹਦੀ ਜਾਨ ਨਿਕਲ ਗਈ। ਬੀਤਰਗ ਮਹਾਤਮਾ ਉਸ ਬੰਦੇ ਨੂੰ ਕਹਿਣ ਲੱਗੇ ਵੀ ਗੁਰਮੁਖਾ ਤੂੰ ਤੈਨੂੰ ਪਤਾ ਚੱਲਿਆ ਕਿ ਨਹੀਂ? ਕਹਿਣ ਲੱਗਾ ਬਾਬਾ ਜੀ ਨਹੀਂ। ਉਹ ਕਹਿਣ ਲੱਗੇ ਤੁਹਾਡੇ ਬਾਬਾ ਜੀ ਮਾਨ ਖਾਂਦੇ ਸਨ, ਮਾਨ ਹੰਕਾਰ, ਐਦਕੀ ਲੋਕਾਂ ਨੇ ਮਾਨ ਨਹੀਂ ਦਿੱਤਾ ਤੇ ਵੇਖ ਲਓ ਸਰੀਰ ਛੱਡ ਦਿੱਤਾ। ਇਸੇ ਪ੍ਰਕਾਰ ਜਿਹੜਾ ਹੰਕਾਰ ਹੈ ਨਾ ਭਾਈ, ਇਹ ਵੱਡਿਆਂ ਵੱਡਿਆਂ ਨੂੰ ਖਾ ਜਾਂਦਾ ਹੈ।
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ।
ਸੋ ਬਾਬਾ ਕਬੀਰ ਜੀ ਨੂੰ ਕਿਸੇ ਨੇ ਪੁੱਛਿਆ ਵੀ ਬਾਬਾ ਕਬੀਰ ਜੀ ਇੱਕ ਤੁਹਾਨੂੰ ਅਸੀਂ ਗੱਲ ਪੁੱਛਦੇ ਹਾਂ ਵੀ ਤੁਹਾਨੂੰ ਕੋਈ ਚੰਗਾ ਕਵੇ ਭਾਵੇਂ ਕੋਈ ਮਾੜਾ ਕਹੇ, ਤੁਹਾਨੂੰ ਤਲਖੀ ਕਿਉਂ ਨਹੀਂ ਆਉਂਦੀ? ਤੁਸੀਂ ਨਾਰਾਜ਼ ਕਿਉਂ ਨਹੀਂ ਹੁੰਦੇ? ਕੀ ਕਾਰਨ ਹੈ? ਤਾਂ ਇਸ ਗੱਲ ਦਾ ਉੱਤਰ ਬਾਬਾ ਕਬੀਰ ਜੀ ਦਿੰਦੇ ਹਨ ਭਾਈ।
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ।
ਬ੍ਰਹਮ ਨੇਸ਼ਟੀ ਤੇ ਬ੍ਰਹਮ ਸਰੋਤਰੀ ਸੱਚਾ ਸਤਿਗੁਰੂ ਮੈਨੂੰ ਰਾਮਾਨੰਦ ਮਿਲਿਆ। ਸੰਤ ਲਹਿਣਾ ਸਿੰਘ ਕਬੀਰ ਪੰਥੀ ਦੇ ਮੁਤਾਬਕ ਮੈਨੂੰ ਸੱਚੇ ਗੁਰੂ ਨਾਨਕ ਪਾਤਸ਼ਾਹ ਮਿਲੇ ਹਨ, ਜਿਨ੍ਹਾਂ ਸਰਗੁਣ ਤੋਂ ਰੋਕ ਕਰਕੇ ਮੈਨੂੰ ਨਿਰਗੁਣ ਨਾਲ ਜੋੜਨਾ ਕੀਤਾ।
ਸਬਦ ਜੋ ਵਾਹਿਆ ਏਕ,
ਉਹਨਾਂ ਨੇ ਜੋ ਉਪਦੇਸ਼ ਰੂਪੀ ਆਪਣਾ ਇੱਕ ਬਾਣ ਚਲਾਉਣਾ ਕੀਤਾ, ਸਿੱਖਿਆ ਦਿੱਤੀ ਹੈ,
ਲਾਗਤ ਹੀ ਭੋਏ ਮਿਲ ਗਿਆ।
ਉਸ ਉਪਦੇਸ਼ ਰੂਪੀ ਬਾਣ ਦੇ ਲੱਗਣ ਦੇ ਨਾਲ ਜਿਹੜੀ ਮੇਰੀ ਮੈਂ ਸੀ ਮਰ ਗਈ,
ਪਰਿਆ ਕਲੇਜੇ ਛੇਕ,
ਮੇਰੇ ਹਿਰਦੇ ਵਿੱਚ ਵਿਰਾਗ ਰੂਪੀ ਛੇਕ ਹੋ ਗਿਆ। ਉਸ ਵਿਰਾਗ ਕਰਕੇ ਮੈਂ ਭੋਏ ਨਾਮ ਭੂਮਾ ਦਾ ਹੈ, ਬ੍ਰਹਮ ਦਾ ਹੈ, ਮੈਂ ਬ੍ਰਹਮ ਨਾਲ ਮਿਲ ਗਿਆ, ਅਭੇਦ ਹੋ ਗਿਆ। ਹੁਣ ਮੇਰੇ ਤੇ ਕਿਸੇ ਪ੍ਰਕਾਰ ਦਾ ਕੋ ਅਸਰ ਨਹੀਂ, ਭਾਵੇਂ ਕੋ ਮੈਨੂੰ ਚੰਗਾ ਕਵੇ ਭਾਵੇਂ ਕੋ ਮੰਦਾ ਕਹੇ।
ਕਬੀਰ ਸਾਚਾ ਸਤਿਗੁਰ ਕਿਆ ਕਰੈ।
ਇੱਥੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖੋ, ਆਪਾਂ ਇਕੱਲੇ ਗੁਰੂ ਨੂੰ ਕਹੀ ਜਾਂਦੇ ਹਾਂ, ਇਟ ਟੇਕਸ ਟੂ ਮੇਕ ਏ ਰੋ, ਜਿਹੜੀ ਤਾੜੀ ਹੈ ਨਾ ਇਹ ਦੋ ਹੱਥਾਂ ਨਾਲ ਵੱਜਦੀ ਹੈ। ਜਿੱਥੇ ਗੁਰੂ ਨੇ ਰਹਿਮਤ ਕਰਨੀ ਉੱਥੇ ਸਿੱਖ ਦਾ ਵੀ ਕੁਝ ਫਰਜ਼ ਹੈ ਕਿ ਸਿੱਖ ਦੇ ਅੰਦਰ ਸ਼ਰਧਾ ਹੋਵੇ, ਸਿੱਖ ਦੇ ਅੰਦਰ ਭਾਵਨਾ ਹੋਵੇ। ਉਸ ਵਿਚਾਰ ਨੂੰ ਇੱਥੇ ਬਾਬਾ ਕਬੀਰ ਜੀ ਕਹਿ ਰਹੇ ਹਨ।
ਕਬੀਰ ਸਾਚਾ ਸਤਿਗੁਰ ਕਿਆ ਕਰੈ।
ਬਾਬਾ ਕਬੀਰ ਜੀ ਕਹਿੰਦੇ ਵੀ ਸੱਚਾ ਗੁਰੂ ਇਕੱਲਾ ਕੀ ਕਰੇ
ਜੋ ਸਿੱਖਾਂ ਵਿੱਚ ਚੂਕ,
ਜੇਕਰ ਸਿੱਖਾਂ ਵਿੱਚ ਗਲਤੀਆਂ ਨੇ, ਸਿੱਖਾਂ ਚ ਭੁੱਲ ਹੈ ਤਾਂ
ਅੰਧੇ ਏਕ ਨਾ ਲੱਗ ਗਏ।
ਗਿਆਨੀ ਮਨੁੱਖ ਨੂੰ ਸੱਚੇ ਗੁਰੂ ਦੀ ਕਹੀ ਹੋਈ ਜਿਹੜੀ ਸਿੱਖਿਆ ਹੈ ਉਹ ਭਾਈ ਇੱਕ ਵੀ ਅਸਰ ਨਹੀਂ ਕਰਦੀ। ਕਿਸ ਤਰ੍ਹਾਂ?
ਜਿਉ ਬਾਂਸ ਵਜਾਈਐ ਫੂਕ,
ਜਿਵੇਂ ਬਾਂਸ ਦੀ ਪੋਰੀ ਵਿੱਚ ਆਪਾਂ ਫੂਕ ਮਾਰਦੇ ਤਾਂ ਉਹ ਪ੍ਰਵੇਸ਼ ਕਰਕੇ ਦੂਜੇ ਪਾਸੇ ਨਿਕਲ ਜਾਂਦੀ, ਭਾਵ ਠਹਿਰਦੀ ਨਹੀਂ। ਇਸੇ ਤਰ੍ਹਾਂ ਅੰਧੇ ਗਿਆਨੀ ਪੁਰ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਠਹਿਰਦਾ ਨੇ, ਇੱਕ ਪਾਸੇ ਤੋਂ ਕੰਨ ਸੁਣ ਕੇ ਦੂਜੇ ਪਾਸੇ ਕੱਢ ਦਿੰਦਾ। ਜੇਕਰ ਸਿੱਖ ਨੂੰ ਸੁਧਾਰ ਨਾ ਸਕੇ ਤੇ ਸੱਚੇ ਗੁਰੂ ਦੇ ਸਮਰੱਥਾ ਕੀ ਹੋਈ। ਪਹਿਲਾਂ ਸਿੱਖ ਪੂਰਾ ਹੋਣਾ ਚਾਹੀਦਾ ਤੇ ਸਿੱਖਾਂ ਵਾਸਤੇ ਅਸੂਲ ਪੂਰੇ ਹੋਣ ਤਾਂ ਗੁਰੂ ਸੁਧਾਰ ਨੂੰ ਸਮਰੱਥ ਨੇ। ਸਿੱਖਾਂ ਵਿੱਚ ਕਿਹੜੇ ਅਸੂਲ ਚਾਹੀਦੇ ਨੇ? ਪਾਤਸ਼ਾਹ ਦੀ ਬਾਣੀ ਹੈ ਤੀਸਰੀ ਪਾਤਸ਼ਾਹ ਦੀ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿੱਚ ਚੋਟਾਂ ਖਾਵੇ। ਸੋ ਇਸ ਪ੍ਰਕਾਰ ਆਗਿਆ ਮੰਨਣ ਵਿੱਚ ਹੀ ਸੁੱਖ ਹੈ। ਜਿਹੜੇ ਸਿੱਖ ਆਗਿਆ ਨਹੀਂ ਮੰਨਦੇ ਉਹ ਸਿੱਖ ਕੁੰਭੀ ਨਲਕ ਵਿੱਚ ਪੈਣਾ ਕਰਦੇ ਹਨ। ਤਨ ਮਨ ਧਨ ਸਭ ਸਭ ਗੁਰ ਕੋ ਹੁਕਮ ਮੰਨੇ ਭਾਈ। ਅਸਲ ਸਿੱਖ ਉਹ ਹੈ ਜਿਹੜਾ ਮਨ ਕਰਕੇ, ਤਨ ਕਰਕੇ, ਧਨ ਕਰਕੇ ਗੁਰੂ ਦਾ ਬਣਨਾ ਕਰੇ ਭਾਈ।
ਕਬੀਰ ਹੈ ਗਏ ਬਹਨ ਸਗਨ ਘਨ।
ਬਾਬਾ ਕਬੀਰ ਜੀ ਕਹਿੰਦੇ ਨੇ ਜਿਸ ਤਰ੍ਹਾਂ ਰਾਜੇ ਦੇ ਪਾਸ ਬਹੁਤ ਸਾਰੇ ਘੋੜੇ ਹਨ, ਗਏ ਹਾਥੀ ਵੀ ਹਨ ਤੇ ਵਾਹਨ ਵੀ ਬੇਅੰਤ ਹਨ।
ਛਤਰਪਤੀ ਕੀ ਨਾਰ,
ਇਹੋ ਜਿਹੇ ਛਤਰਪਤੀ ਰਾਜੇ ਦੀ ਜਿਹੜੀ ਪਟ ਰਾਣੀ ਹੈ।
ਤਾਸ ਪਟਾਂਤਰ ਨਾ ਪੁੱਜੈ,
ਕਹਿੰਦੇ ਵੀ ਇੱਕ ਰਾਜੇ ਦੇ ਕੋਲ ਘੋੜੇ ਨੇ, ਹਾਥੀ ਹਨ, ਹੋਰ ਬਿਆਨ ਤਰ੍ਹਾਂ ਦੀਆਂ ਸਵਾਰੀਆਂ ਨੇ ਤੇ ਜਿਹੜੀ ਉਸ ਅਮੀਰ ਦੀ ਇਸਤਰੀ ਹੈ ਘਰ ਵਾਲੀ ਉਹ ਮੁਕਾਬਲਾ ਨਹੀਂ ਕਰ ਸਕਦੀ। ਕਿਹਦਾ?
ਹਰ ਜਨ ਕੀ ਪਨਹਾਰ,
ਕਹਿੰਦੇ ਜਿਹੜੀ ਗੁਰੂ ਘਰ ਵਿੱਚ ਆ ਕੇ ਬੀਬੀ ਪਾਣੀ ਭਰਦੀ ਹੈ ਨਾ, ਉਸ ਗੁਰੂ ਘਰ ਵਿੱਚ ਪਾਣੀ ਭਰਨ ਵਾਲੀ ਬੀਬੀ ਦਾ ਮੁਕਾਬਲਾ ਉਹ ਅਮੀਰ ਦੀ ਘਰ ਵਾਲੀ ਨਹੀਂ ਕਰ ਸਕਦੀ। ਜਿਹੜੇ ਅਮੀਰ ਦੇ ਘਰ ਘੋੜੇ ਨੇ, ਹਾਥੀ ਨੇ, ਹੋਰ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਨੇ ਹਨ, ਕਹਿੰਦੇ ਨੇ ਉਹ ਗੁਰੂ ਦੇ ਘਰ ਜਾਂ ਧਰਮ ਅਸਥਾਨ ਤੇ ਜਿਹੜੀ ਬੀਬੀ ਆ ਕੇ ਸੇਵਾ ਕਰਦੀ ਹੈ ਉਹਦਾ ਮੁਕਾਬਲਾ ਨਹੀਂ ਕਰ ਸਕਦੀ। ਕਿਉਂ ਨਹੀਂ ਕਰ ਸਕਦੀ? ਅੱਗੇ ਨਿਰਣਾ ਕਰਦੇ ਹਨ
ਕਬੀਰ, ਨਿਰਪ ਨਾਰੀ ਕਿਉਂ ਨਿੰਦੀ ਹੈ।
ਉਹਨੇ ਪ੍ਰੇਮੀ ਨੇ ਸਵਾਲ ਕੀਤਾ, ਬਾਬਾ ਜੀ ਤੁਹਾਡਾ ਕੋਲ ਨੁਕਸਾਨ ਕੀਤਾ, ਤੁਸੀਂ ਅੱਜ ਬੀਬੀ ਮੀਰ ਦੀ ਘਰਵਾਲੀ ਦੀ ਨਿੰਦਿਆ ਕਰਨ ਲੱਗ ਪਏ ਹੋ? ਇੱਕ ਪਾਸੇ ਕਹਿੰਦੇ ਨਿੰਦਿਆ ਨਾ ਕਰੋ, ਤਾਂ ਬਾਬਾ ਕਬੀਰ ਜੀ ਇਸ ਗੱਲ ਦਾ ਜਵਾਬ ਦਿੰਦੇ ਹਨ।
ਕਬੀਰ, ਨਿਰਪ ਨਾਰੀ ਕਿਉਂ ਨਿੰਦੀ ਹੈ।
ਰਾਜੇ ਦੀ ਔਰਤ ਭਾਵ ਤੁਸੀਂ ਪਟਰਾਣੀ ਦੀ ਨਿੰਦਿਆ ਕਿਉਂ ਕੀਤੀ ਹੈ?
ਕਿਉਂ ਹਰ ਚੇਰੀ ਕੋ ਮਾਨ,
ਜਿਹੜੀ ਹਰੀ ਦੇ ਜਨਾਂ ਦੀ ਚੇਰੀ ਦਾਸੀ ਉਸ ਬੀਬੀ ਨੂੰ ਤੁਸੀਂ ਅੱਜ ਇੰਨਾ ਉੱਚਾ ਕਿਉਂ ਆਖਿਆ? ਕੀ ਕਾਰਨ ਹੈ?
ਉਹ ਮਾਂਗ ਸਵਾਰੇ ਵਿਖੇ ਕੋ,
ਕਹਿੰਦੇ ਭਾਈ ਜਿਹੜੀ ਰਾਜੇ ਦੀ ਰਾਣੀ ਉਹ ਵਿਸ਼ਿਆਂ ਦੇ ਭੋਗਣ ਲਈ ਹਮੇਸ਼ਾ ਮਾਂਗ ਨੂੰ ਸਵਾਰਦੀ ਰਹਿੰਦੀ ਹੈ, ਆਪਣੀ ਚਮੜੀ ਨੂੰ ਸਵਾਰਦੀ ਰਹਿੰਦੀ ਹੈ।
ਉਹ ਸਿਮਰੈ ਹਰ ਨਾਮ,
ਜਿਹੜੀ ਉਹ ਗਰੀਬ ਬੀਬੀ ਹੈ ਨਾ ਧਰਮ ਮੰਦਿਰ ਤੇ ਆ ਕੇ ਸੇਵਾ ਕਰਦੀ, ਉਹ ਪਰਮਾਤਮਾ ਦਾ ਨਾਂ ਲੈਂਦੀ ਹੈ। ਪਰਮਾਤਮਾ ਦਾ ਨਾਮ ਲੈਣ ਕਰਕੇ ਮੈਂ ਉਸ ਬੀਬੀ ਨੂੰ ਮਹਾਨ ਆਖਿਆ, ਨੇਕ ਆਖਿਆ, ਉਤਮ ਆਖਿਆ, ਤੇ ਮੇਰਾ ਉਸ ਅਮੀਰ ਦੀ ਘਰ ਵਾਲੀ ਬੀਬੀ ਨਾਲ ਵਿਰੋਧ ਤਾਂ ਨਹੀਂ, ਮੈਂ ਉਹਦੀ ਇਸ ਕਰਕੇ ਵਿਰੋਧ ਤਾਂ ਕਰਦਾ ਵੀ ਉਹਨੇ ਆਪਣੀ ਚਮੜੀ ਨੂੰ ਸਵਾਰਨ ਦਾ ਯਤਨ ਤਾਂ ਕੀਤਾ ਪਰ ਮਨ ਨੂੰ ਸਵਾਰਨ ਦਾ ਯਤਨ ਤਾਂ ਨਾ ਕੀਤਾ। ਲੋੜ ਤਾਂ ਸੀ ਮਨ ਨੂੰ ਸਾਧਣ ਦੀ।
ਕਬੀਰ, ਥੂਨੀ ਪਾਈ ਥਿੱਤ ਭਈ।
ਬਾਬਾ ਕਬੀਰ ਜੀ ਕਹਿੰਦੇ ਜਿਵੇਂ ਪਰਤਾ ਕੋਠਾ ਹੁੰਦਾ ਹੈ, ਉਹਦੇ ਥੱਲੇ ਜਿਹੜੀਆਂ ਆਪਾਂ ਲੱਕੜ ਦੀਆਂ ਥੰਮੀਆਂ ਗੜਦੇ ਉਹਨੂੰ ਥੂਨੀਆਂ ਬੋਲਦੇ ਹਨ। ਕਹਿੰਦੇ ਜਿਵੇਂ ਇੱਕ ਮਕਾਨ ਦਾ ਡਿੱਗਣ ਦਾ ਖਤਰਾ ਹੈ, ਮੀਂਹ ਪੈਂਦਾ ਵਾ ਤੇ ਉਹਦੇ ਥੱਲੇ ਆਪਾਂ ਥੰਮੀ ਗੜ ਦੇਣੇ ਹਾਂ।
ਸਤਿਗੁਰ ਬੰਦੀ ਧੀਰ,
ਇਸੇ ਪ੍ਰਕਾਰ ਜਿਸ ਵੇਲੇ ਗੁਰੂ ਉਪਦੇਸ਼ ਰੂਪੀ ਥੰਮੀ ਇਹ ਸਿੱਖ ਨੇ ਆਪਣੇ ਹਿਰਦੇ ਨੂੰ ਦੇਣਾ ਕੀਤੀ ਤਾਂ
ਕਬੀਰਾ ਕਬੀਰ ਹੀਰਾ ਬਣ ਗਿਆ।
ਠੀਕ ਹੈ,
ਕਬੀਰ ਹੀਰਾ ਬਣ ਗਿਆ।
ਬਾਬਾ ਕਬੀਰ ਜੀ ਕਹਿੰਦੇ ਮੈਂ ਕਬੀਰ ਨੇ ਸਤ ਸੰਗਤ ਰੂਪੀ ਮਾਨ ਸਰੋਵਰ ਤੀਰ ਦੇ ਕਿਨਾਰਿਓਂ ਹੀਰਾ ਜਿਹੜਾ ਹੈ ਗਿਆਨ ਰੂਪੀ ਹੀਰਾ ਵੱਢਣਾ ਕੀਤਾ, ਭਾਵ ਖਰੀਦਣਾ ਕੀਤਾ ਹੈ।
ਮਾਨ ਸਰੋਵਰ ਤੀਰ,
ਸਤ ਸੰਗਤ ਰੂਪੀ ਤੀਰ ਸਰੋਵਰ ਦੇ ਕੰਢੇ ਦੇ ਉੱਪਰੋਂ।
ਕਬੀਰ, ਹਰ ਹੀਰਾ ਜਨ ਜੌਹਰੀ।
ਬਾਬਾ ਕਬੀਰ ਜੀ ਕਹਿੰਦੇ ਜਿਸ ਤਰ੍ਹਾਂ ਪ੍ਰਤੱਖ ਜਵਾਹਰੀ ਹੀਰਿਆਂ ਨੂੰ ਲੈ ਕਰਕੇ ਵੇਚਣ ਲਈ ਤੁਰਿਆ ਫਿਰਦਾ ਹੈ।
ਲੇਕੇ ਮੰਡ ਹਾਟ,
ਜਿਨ੍ਹਾਂ ਨੂੰ ਹੀਰਿਆਂ ਦੀ ਪਰਖ ਨੀ ਉਹ ਉਹਦਾ ਪੂਰਾ ਮੁੱਲ ਨਹੀਂ ਦਿੰਦੇ। ਜੇਕਰ ਕੋਈ ਹੀਰਿਆਂ ਦਾ ਪਾਰਖੂ ਮਿਲ ਜਾਏ ਤਾਂ ਹੀਰਿਆਂ ਦੀ ਕਦਰ ਹੁੰਦੀ। ਇਸੇ ਤਰ੍ਹਾਂ ਪਰਮਾਤਮਾ ਰੂਪੀ ਇੱਕ ਹੀਰਾ ਹੈ, ਮਹਾਤਮਾ ਜਵਾਰੀ ਹਨ ਔਰ ਉਹਨਾਂ ਤੱਤ ਵੇਤਾ ਮਹਾਤਮਾ ਪਾਸ ਹਰੀ ਰੂਪੀ ਹੀਰਾ ਹੈ। ਉਹਨਾਂ ਮਹਾਤਮਾ ਪਾਸੋਂ ਹਰੀ ਰੂਪੀ ਹੀਰੇ ਨੂੰ ਲੈ ਕੇ ਆਪਣੇ ਹਿਰਦੇ ਰੂਪੀ ਦੇ ਵਿੱਚ ਮੰਡ ਦਰਤ ਨਾਲ ਟਿਕਾਉਣਾ ਕਰ। ਆਪਣੇ ਹਿਰਦੇ ਰੂਪੀ ਹੱਟ ਦੇ ਵਿੱਚ ਉਸ ਨਾਮ ਰੂਪੀ ਹੀਰੇ ਨੂੰ ਟਿਕਾਉਣਾ ਕਰਨਾ ਕਰੀਏ।
ਜਬ ਹੀ ਪਾਈ ਹੈ ਪਾਰਖੂ,
ਕਹਿੰਦੇ ਜਦੋਂ ਪਾਰਖੂ ਮਿਲ ਗਿਆ ਤਾਂ
ਸਭ ਹੀਰਨ ਕੀ ਸਾਟ,
ਫੇਰ ਕੋਈ ਹੀਰੇ ਦੀ ਕਦਰ ਪੈਂਦੀ ਹੈ। ਵਿਣ ਗਾਹ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲਾਖ ਵਿਖਾਏ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵਾਰਾਂ ਦੇ ਵਿੱਚ ਇੱਕ ਹੀਰੇ ਦੇ ਬਾਰੇ ਲਿਖਿਆ, ਖਾਣ ਉਖਣ ਕੜਕੜ ਦੇ ਨਿਰਮੋਲ ਕਹੀਰਾ, ਪਾਰਖੂ ਹੱਥ ਆਮ ਦਾ ਉਹ ਗਹਿਰ ਗੰਭੀਰਾ, ਮਜਲਿਸ ਅੰਦਰ ਵੇਖਦੇ ਪਾਤਸ਼ਾਹ ਵਜ਼ੀਰਾ, ਮੁੱਲ ਕਰਨ ਅਜਮਾਏ ਕੇ ਸ਼ਾਹ ਮਨ ਧੀਰਾ, ਐਲ ਉੱਤੇ ਰੱਖ ਕੇ ਕਣਕਾਉ ਸਰੀਰਾ, ਵਿਰਲਾ ਹੀ ਠਰਾਮ ਦਾ ਦਰਗੇ ਗੁਰਪੀਰਾ। ਇਹਦਾ ਅੰਤਰੀਵ ਅਰਥ ਇਹ ਹੈ, ਜਿਹੜੇ ਹੀਰੇ ਕੱਢਣ ਵਾਲੇ ਲੋਕ ਨੇ ਉਹ ਖਾਨਾ ਝੂਰਾ ਕੱਢਦੇ ਨੇ, ਪਾਰਖੋ ਦੀ ਪਛਾਣ ਕੱਢਦੇ ਨੇ, ਤੇ ਉਸ ਗੁਰਮੁਖ ਪਿਆਰੇ ਹੀਰੇ ਨੂੰ ਆਲਣ ਤੇ ਰੱਖ ਕੇ ਕੁੱਟਿਆ ਜਾਂਦਾ। ਜੇ ਤਾਂ ਹੀਰਾ ਜਾਵੇ ਭੁਰ ਤੇ ਕਹਿੰਦੇ ਕਾਚੇ ਦੀ ਕੋਈ ਕੀਮਤ ਨਹੀਂ, ਤੇ ਜੇ ਐਲਣ ਦੇ ਉੱਪਰ ਹੀਰਾ ਟਿਕਿਆ ਰਹੇ ਤੇ ਉਹਨੂੰ ਕੁੱਟੀ ਜਾਣ ਭੋਰਾ ਨਾ ਭੁਰੇ, ਤੇ ਕਹਿੰਦੇ ਨੇ ਇਹ ਹੀਰਾ ਸੁੱਧ ਤੇ ਉਹਦੀ ਤਾਂ ਕੀਮਤ ਪੈਂਦੀ ਹੈ। ਇਸੇ ਤਰ੍ਹਾਂ ਗੁਰਮੁਖੋ ਆਪਣੀ ਕੀਮਤ ਕਿਉਂ ਨਹੀਂ, ਜਦੋਂ ਪਰਮਾਤਮਾ ਕਦੇ ਸਾਡੀ ਪਰਖ ਕਰਦਾ ਤੇ ਆਪਾਂ ਗੁਰੂ ਪਿਆਰੋ ਕਿਰੀ ਜਾਂਦੇ, ਸਾਰੇ ਜਾਣੇ ਨਿਰੇ ਕੱਚ ਹੀ ਨਿਕਲਦੇ ਹਾਂ। ਜਿਹੜੇ ਪ੍ਰਭੂ ਦੇ ਪਿਆਰੇ ਮਹਾਂਪੁਰਸ਼ ਨੇ ਨਾ, ਉਹਨਾਂ ਦੀਆਂ ਕਿੰਨੀਆਂ ਵੀ ਪਰਖਾਂ ਆਉਣ, ਉਹ ਗੁਰਮੁਖੋ ਕਿਰਦੇ ਨੇ ਔਰ ਨਾ ਕਿਰਨ ਕਰਕੇ ਉਹ ਪਰਮਾਤਮਾ ਦੇ ਦਰ ਪ੍ਰਵਾਨ ਹੋ ਜਾਂਦੇ ਹਨ। ਇਸ ਪ੍ਰਕਾਰ ਕਹਿੰਦੇ ਭਾਈ ਹੀਰੇ ਦੀ ਕਦਰ ਵੀ ਤਦ ਪੈਂਦੀ ਹੈ ਜੇ ਕੋਈ ਹੀਰਿਆਂ ਦਾ ਪਾਰਖੂ ਮਿਲ ਜਾਵੇ ਤਾਂ।
ਕਬੀਰ ਕਾਮ ਪਰੇ ਹਰ ਸਿਮਰੀਐ,
ਸੋ ਸਾਨੂੰ ਸਿੱਖਿਆ ਦਿੰਦੇ ਨੇ ਆਪਾਂ ਪਰਮਾਤਮਾ ਨੂੰ ਗੁਰਮੁਖ ਦੁੱਖ ਦੇ ਮੌਕੇ ਤੇ ਚੇਤੇ ਕਰਦੇ ਹਾਂ। ਬਾਬਾ ਕਬੀਰ ਜੀ ਕਹਿੰਦੇ, ਗੁਰਮੁਖਾ ਜਦੋਂ ਤੈਨੂੰ ਲੋੜ ਹੁੰਦੀ ਹੈ ਤੂੰ ਉਦੋਂ ਪਰਮਾਤਮਾ ਨੂੰ ਚੇਤੇ ਕਰਦਾ, ਜਿਸ ਤਰ੍ਹਾਂ ਕੰਮ ਪੈਣ ਤੇ ਪਰਮਾਤਮਾ ਨੂੰ ਚੇਤੇ ਕਰੀਦਾ ਹੈ।
ਐਸਾ ਸਿਮਰਹੁ ਨਿਤ,
ਇਸੇ ਤਰ੍ਹਾਂ ਰੋਜ਼ਾਨਾ ਉਸ ਪਰਮਾਤਮਾ ਨੂੰ ਚੇਤੇ ਕਰਨਾ ਕਰੋ ਭਾਈ।
ਅਮਰਾਪੁਰ ਵਾਸਾ ਕਰੋ,
ਇਸ ਪ੍ਰਕਾਰ ਦੇਵਤਿਆਂ ਦੀ ਪੁਰੀ ਭਵ ਸਰਗਪੁਰੀ ਵਿੱਚ ਨਿਵਾਸ ਹੋਵੇਗਾ।
ਹਰ ਗਿਆ ਬੋਹਰ ਹੈ ਬਿਤ,
ਇਸ ਪ੍ਰਕਾਰ ਸਵਾਸਾਂ ਰੂਪੀ ਧਨ ਜੋ ਨਿਸਬਲ ਗਿਆ ਹੈ ਉਹਨੂੰ ਗੁਰਮੁਖ ਪਿਆਰਿਆ, ਪਰਮਾਤਮਾ ਦੇ ਨਾਮ ਲੈਣ ਦੇ ਨਾਲ ਤੇਰੇ ਗਏ ਹੋਏ ਸਵਾਸ ਵੀ ਸਫਲੇ ਹੋ ਜਾਣਗੇ, ਤੂੰ ਪਰਮਾਤਮਾ ਦਰ ਪ੍ਰਵਾਨ ਹੋ ਜਾਏਗਾ। ਕਦੇ ਸ਼ਬਦ ਪੜਿਆ ਕਰ, ਗਈ ਬਹੋੜ ਬੰਦੀ ਛੋੜ, ਨਿਰੰਕਾਰ ਦੁੱਖ ਤਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ, ਪਾਤਸ਼ਾਹ ਮੇਰੇ ਤੇ ਮੇਰ ਕਰ, ਨਾਮ ਹੈ ਧਰਮੀ, ਨਾਮ ਇਹਨੂੰ ਕਰਮ ਚੰਗਾ ਆਉਂਦਾ ਹੈ, ਤੂੰ ਹੀ ਮੇਰੇ ਤੇ ਦਇਆ ਕਰ। ਇੱਕੋ ਇੱਕ ਤਰੀਕਾ ਕਿ ਆਪਾਂ ਇਹ ਅਰਦਾਸ ਕਰਿਆ ਕਰੀਏ, ਪਾਤਸ਼ਾਹ ਜੇ ਭੁੱਲੀ ਜੇ ਚੁੱਕੀ ਸਾਈ, ਭੀ ਧਿੰਜੀ ਕਾਂਢੀਆ, ਜਿੰਨਾ ਨਿਹੋਂ ਦੁਜਾਣੇ ਲੱਗਾ, ਚੂਰ ਮਰੋਂ ਸੇ ਵਾਂਢੀਆ, ਹਾਂ ਨਾ ਛੋਡੋ ਕੰਤ ਪਾਸਰਾ, ਸਦਾ ਰੰਗੀਲਾ ਲਾਲ ਪਿਆਰਾ, ਇਹੋ ਮਹਿੰਜਾ ਆਸਰਾ। ਸੋ ਹੇ ਗੁਰਮੁਖੋ, ਜਿਵੇਂ ਕੰਮ ਦੇ ਮੌਕੇ ਤੇ ਪਰਮਾਤਮਾ ਨੂੰ ਚੇਤੇ ਕਰਦੇ ਹੋ, ਜੇ ਕਿਤੇ ਆਮ ਹਾਲਤ ਵਿੱਚ ਚੇਤੇ ਕਰਨਾ ਕਰੋ ਤੇ ਤੁਹਾਡੇ ਜ਼ਿੰਦਗੀ ਦੇ ਜਿਹੜੇ ਗਏ ਹੋਏ ਸਵਾਸ ਨੇ ਉਹ ਵੀ ਸਫਲੇ ਹੋ ਜਾਣਗੇ, ਭਾ ਪ੍ਰਭੂ ਦੇ ਦਰ ਪ੍ਰਵਾਨ ਹੋ ਜਾਓਗੇ, ਨੇਪਰੇ ਚੜ ਜਾਓਗੇ।
ਕਬੀਰ ਸੇਵਾ ਕੋ ਦੋਏ ਭਲੇ,
ਬਾਬਾ ਕਬੀਰ ਜੀ ਕਹਿੰਦੇ ਸੇਵਾ ਕਰਨ ਵਾਸਤੇ ਦੋ ਜਣੇ ਚੰਗੇ ਨੇ, ਕੌਣ ਕੌਣ?
ਇੱਕ ਸੰਤ ਇੱਕ ਰਾਮ,
ਇੱਕ ਤਾਂ ਭਾਈ ਪਰਮੇਸ਼ਰ ਦੇ ਪਿਆਰੇ ਸੰਤ, ਦੂਸਰਾ ਜੋ ਰਮਿਆ ਹੋਇਆ ਪਰਮਾਤਮਾ ਹੈ।
ਰਾਮ ਜੋ ਦਾਤਾ ਮੁਕਤ ਕੋ,
ਕਿਉਂਕਿ ਰਾਮ ਦੀ ਉਪਾਸ਼ਨਾ ਇਸ ਕਰਕੇ ਕਰਨੀ ਕਿਉਂਕਿ ਰਾਮ ਮੁਕਤੀ ਦਾ ਦਾਤਾ ਹੈ। ਇੱਥੇ ਗੁਰਮੁਖ ਪਿਆਰੋ, ਰਾਮ ਕਿਤੇ ਆਪਾਂ ਦਸ਼ਰਥ ਦੇ ਪੁੱਤਰ ਨੂੰ ਨਹੀਂ ਲੈ ਲੈਣਾ, ਰਾਮ ਉਹ ਹੈ ਜਿਹੜਾ ਸਰਬ ਵਿਆਪੀ ਰਾਮ ਹੈ। ਇੱਕ ਰਾਮ ਖੜ ਕੱਟ ਮੈਂ ਰੇਟਾ, ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਇਹਦਾ ਜਵਾਬ ਮਹਾਂਪੁਰਸ਼ਾਂ ਨੇ ਦਿੱਤਾ ਹੈ ਕਿ ਸਕਾ ਰਾਮ ਦਸਰਥ ਕਾ ਬੇਟਾ, ਅਕਾ ਰਾਮ ਘਟ ਘਟ ਮੈਂ ਲੇਟਾ, ਬਿੰਦੂ ਰਾਮ ਕਾ ਸਗਲ ਪਸਾਰਾ, ਨਿਰਗੁਣ ਰਾਮ ਸਭ ਹੂੰ ਤੇ ਨਿਆਰਾ। ਸੋ ਉਹ ਪਰਮਾਤਮਾ ਜਿਹੜਾ ਹੈ ਤਾਂ ਸਰਬ ਵਿਆਪੀ, ਜਿਵੇਂ ਪੌਣ ਥਰਥਾਂ ਦੇ ਪਰ ਆਪਾਂ ਪੌਣ ਨੂੰ ਪਕੜ ਨਹੀਂ ਨਾ ਸਕਦੇ, ਉਹਨੂੰ ਮਹਿਸੂਸ ਕਰ ਸਕਦੇ ਹਾਂ। ਜਿਹੜਾ ਪਰਮਾਤਮਾ ਮਹਿਸੂਸ ਹੁੰਦਾ ਪਰ ਪਕੜਿਆ ਨਹੀਂ ਜਾਂਦਾ, ਅਸੀਂ ਉਸ ਰਾਮ ਦੇ ਨਾਲ ਜੁੜਨਾ ਹੈ। ਸੋ ਕਹਿੰਦੇ ਨੇ ਭਾਈ ਉਹੜਾ ਰਮਿਆ ਹੋਇਆ ਰਾਮ ਹੈ ਨਾ, ਉਹ ਮੁਕਤੀ ਨੂੰ ਦੇਣ ਵਾਲਾ ਹੈ।
ਸੰਤ ਜਪਾਵੈ ਨਾਮ,
ਤੇ ਸੰਤ ਉਹ ਨੇ ਜਿਹੜੇ ਪਰਮਾਤਮਾ ਦੇ ਨਾਲ ਜੋੜੇ ਨੇ, ਰਮੇ ਹੋਏ ਰਾਮ ਨਾਲ ਜੋੜਨ। ਤੇ ਜਿਹੜੇ ਸੰਤ ਇਹ ਕਹੀ ਜਾਣ ਵੀ ਮੇਰੀ ਫੋਟੋ ਲੈ ਲਓ ਜਾਂ ਮੇਰਾ ਲਾਗਟ ਆਪਣੇ ਗਲੇ ਚ ਲੈ ਕੇ ਪਾ ਲਓ, ਉਹ ਸੰਤ ਨਹੀਂ। ਸੰਤ ਉਹ ਹੈ ਜਿਹੜਾ ਮਨੁੱਖਾਂ ਤੇ ਦੇਵੀ ਦੇਵਤਿਆਂ ਦੀ ਪੂਜਾ ਤੋਂ ਢਾ ਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਨਾਲ ਜੋੜਨ, ਉਹ ਸੰਤ ਭਾਈ ਭਲੇ ਹਨ। ਸੋ ਇਸ ਪ੍ਰਕਾਰ ਉਹਨਾਂ ਸੰਤਾਂ ਦੀ ਸੇਵਾ ਕਰਨਾ ਕਰ।
ਕਬੀਰ ਜਿਹੇ ਮਾਰਗ ਪੰਡਿਤ ਗਏ,
ਬਾਬਾ ਕਬੀਰ ਜੀ ਕਹਿੰਦੇ ਜਿਸ ਨਿਤ ਨਿਮਿਤ ਆਦਿ ਕਰਮਾਂ ਦੇ ਕਰਨ ਵਿੱਚ ਭਾਵ ਜਿਸ ਕਰਮ ਕਾਂਡ ਦੇ ਰਸਤੇ ਤੇ ਪੰਡਿਤ ਲੋਕ ਗਏ ਹਨ,
ਪਾਛੈ ਭਰੀ ਬਹੀਰ,
ਭਾਈ ਸਾਰੀ ਦੁਨੀਆਂ ਦੇ ਲੋਕ ਉਹਨਾਂ ਦੇ ਮਗਰ ਮਗਰ ਤੁਰੇ ਜਾਂਦੇ ਨੇ। ਜਿਵੇਂ ਪੁਰਾਣੇ ਲੋਕੀ ਕਰਮ ਕਾਂਡ ਕਰਦੇ ਸਨ, ਕੋਈ ਆ ਬੰਦਾ ਚੜ੍ਹਾਈ ਕਰ ਜਾਂਦਾ ਨਾ ਤੇ ਉਹਦੇ ਨਾਲ ਗੁਰਮੁਖ ਕਾਨਾ ਰੱਖਦੇ ਨੇ, ਕਾਨਾ ਆਖੇ ਮੁਰਦਾ ਰਾਤ ਨੂੰ ਵੱਧ ਨਾ ਜਾਏ। ਕਦੇ ਗੁਰਮੁਖ ਅੱਜ ਤੱਕ ਕਿਸੇ ਨੇ ਵੇਖਿਆ ਵੀ ਕਦੇ ਮੁਰਦਾ ਵਧਿਆ ਹੋਵੇ? ਫਿਰ ਉਸ ਮੁਰਦੇ ਦੇ ਸਿਰਾਣੇ ਸਵਾਹ ਛਾਣ ਕਰਕੇ ਤੇ ਉੱਪਰ ਪਰਾਤ ਮੂਧੀ ਮਾਰ ਦੇਣੀ, ਅਖੇ ਪਤਾ ਚੱਲੇਗਾ ਵੀ ਇਹ ਫਲਾਨੀ ਜੂਨ ਵਿੱਚ ਚਲਾ ਗਿਆ ਤੇ ਆਣ ਕੇ ਪੈਰ ਲਾ ਦੇਦਾਗਾ। ਕਿੱਡੀ ਬੇਵਕੂਫਾਂ ਵਾਲੀ ਗੱਲ ਹੈ ਵੀ ਪਤਾ ਵੀ ਉਹ ਕਿਹੜੀ ਜੂਨੀ ਵਿੱਚ ਗਿਆ ਤੇ ਇੱਥੇ ਪੈਰ ਲਾਉਣਾ ਆਵੇਗਾ ਮੁੜ ਕੇ ਦੁਬਾਰਾ ਘਰ ਵਿੱਚ। ਫਿਰ ਜਦੋਂ ਕਿਸੇ ਪੁਰਾਣੇ ਸਤਿਕਾਰ ਕਰਦੇ ਨੇ ਉਹਨੂੰ ਸੋ ਵਾਂਸ ਨਾਲ ਸਿਰ ਠਕੋੜਦੇ ਨੇ, ਅਖੇ ਦਸਮ ਦੁਆਰ ਵਿੱਚ ਇਹਦੇ ਸਵਾਸ ਨਾੜੇ ਹੋਣ। ਇਹ ਕੇਵਲ ਤੇ ਕੇਵਲ ਕਰਮ ਕਾਂਡ ਹੈ, ਕਰਮ ਕਾਂਡ। ਕਹਿੰਦੇ ਇਸ ਪ੍ਰਕਾਰ ਜਿਵੇਂ ਜਿਵੇਂ ਲੋਕੀ ਕਹਿ ਗਏ ਪਹਿਲੇ ਕਰ ਗਏ, ਉਹਦੇ ਮਗਰ ਮਗਰ ਇਹ ਦੁਨੀਆਂ ਲੱਗੀ ਫਿਰਦੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦਾ ਮਤਲਬ ਕੀ ਹੈ, ਕੀ ਮਕਸਦ ਹੈ। ਸੋ ਜਾਕੀ ਭੇਡਾ ਚਾਲ, ਚਲਤੇ ਕੇ ਪਾਛੇ ਚੱਲੇ, ਪਰਮਾਰਥ ਨਾ ਸੰਭਾਲ, ਦੇਖੋ ਜਾਕੀ ਮੂੜਤਾ। ਕੋਈ ਬੰਦਾ ਕਿਤੇ ਗੱਭਰੂ ਸ਼ਾਮ ਦੇ ਟਾਈਮ ਤੇ ਮੰਜੀ ਕੱਸੇ ਨਾ ਤੇ ਉਹਨੂੰ ਸਾਰਾ ਟੱਬਰ ਉਹਦੇ ਗਲ ਪੈ ਜਾਣਗੇ, ਉਹ ਨਕਮਿਆ, ਨਾ ਮੰਜੀ ਕੱਸ, ਤੇਰੇ ਕੁੜੀ ਜੰਮੇਗੀ। ਤੇ ਮੈਂ ਆਮ ਕਥਾ ਵਿੱਚ ਕਹਿੰਦਾ ਨਾ ਵੀ ਜਿਹਦੇ ਘਰ ਆਦਮੀ ਨੂੰ ਟੱਬਰ, ਬਹੁਤ ਵਧੀਆ ਫਾਰਮੂਲਾ ਮਿਲ ਗਿਆ ਵੀ ਚਲੋ ਮੁੰਡਾ ਨਹੀਂ ਤੇ ਕੁੜੀ ਸਹੀ, ਉਹ ਮੰਜੀ ਕੱਸੀ ਜਾਂ ਤੇ ਆਪੇ, ਚਲੋ ਕੁੜੀ ਤਾਂ ਲਾਜ਼ਮੀ ਹੋਏਗੀ ਨਾ। ਦੱਸੋ ਕੁੜੀ ਦਾ ਮੰਜੀ ਨਾਲ ਕੀ ਸੰਬੰਧ, ਮੰਜੀ ਦੀ ਪੈਦ ਨਾਲ ਕੀ ਸੰਬੰਧ ਹੈ? ਕਿੱਡੀ ਬੇਵਕੂਫੀ ਹੈ, ਕੱਸਣਾ ਮੰਜਾ ਤੇ ਮੰਜੇ ਚ ਕੁੜੀ ਡਿੱਗੇਗੀ ਥੱਲੇ? ਦਰ ਅਸਲ ਗੁਰਮੁਖ ਹੋਈ ਤੇ ਤਾਤ ਪਰ ਜੇ ਸੀ ਵੀ ਜਿਹਦੀ ਸਾਣ ਹੁੰਦੀ ਹੈ ਨਾ, ਸਣ ਦੇ ਵਿੱਚ ਕਈ ਵਾਰ ਨਿੱਕੇ ਨਿੱਕੇ ਤੀਲੇ ਰਹਿ ਜਾਂਦੇ ਨੇ, ਤੇ ਜਦੋਂ ਅਸੀਂ ਉਸ ਹਨੇਰੇ ਦੇ ਵਿੱਚ ਵਾਣ ਦੀ ਦੌੜ ਨੂੰ ਕੱਸਾਂਗੇ ਨਾ, ਤੇ ਉਹਦਾ ਭਾਵ ਹੈ ਵੀ ਸਾਨੂੰ ਕਦੇ ਉਹ ਛਿਲਤਰ ਨਾ ਵੱਜੇ, ਭਾਵ ਤਾਂ ਇਹ ਹੈ। ਤੇ ਬਣਾ ਲਿਆ ਵੀ ਪੈਣ ਵਿੱਚ ਕੁੜੀ ਡਿੱਗੇਗੀ। ਇਸੇ ਪ੍ਰਕਾਰ ਕਹਿੰਦੇ ਦੁਨੀਆਂ ਦੇ ਲੋਕ ਜਿਹੜੀ ਗੱਲ ਕਿਸੇ ਨੇ ਕਹਿ ਦਿੱਤੀ ਨਾ, ਉਹਦੇ ਮਗਰ ਭੇਡਾ ਚਾਲ ਵਾਕ ਲੋਕੀ ਕਹੀ ਜਾਂਦੇ ਹਨ, ਪਰ ਉਹਦਾ ਤਾਤ ਪਰਜ ਨਹੀਂ ਵਿਚਾਰਦੇ।
ਇੱਕ ਅਵਘਟ ਘਾਟੀ ਰਾਮ ਕੀ,
ਰਾਮ ਪ੍ਰਭੂ ਦੀ ਜੋ ਭਾਈ ਇੱਕ ਅਵਘਟ ਔਖੀ ਅਰਥਾਤ ਬੜੀ ਕਠਿਨ ਘਾਟੀ ਭਗਤੀ ਹੈ,
ਇਹ ਚੜ ਰਹੇ ਹੋ ਕਬੀਰ।
ਕਬੀਰ ਜੀ ਕਹਿੰਦੇ ਮੈਂ ਤਾਂ ਭਾਈ ਉਸ ਰਸਤੇ ਤੁਰਿਆ ਹਾਂ ਜਿਹੜੀ ਭਗਤੀ ਵਾਲੀ ਰਸਤੀ। ਸੋ ਇਹ ਘਾਟੀ ਹੈ ਨਾ, ਇਹ ਹੈ ਤਾਂ ਬੜੀ ਔਖੀ, ਆਖਣ ਔਖਾ ਸਾਚਾ ਨਾਓ, ਆਖਣ ਔਖਾ ਆਖੀਏ ਪਿਆਰੇ ਕਿਉਂ ਸੁਣੀਏ ਸੱਚ ਨਾਓ, ਆਖਣ ਔਖਾ ਸੁਣਨ ਔਖਾ, ਆਖਣ ਜਾਪੀ ਆਖ, ਆਖਣ ਔਖਾ ਨਾਨਕਾ ਆਖਣ ਜਾਪੇ ਆਪ। ਸੋ ਇਸ ਪ੍ਰਕਾਰ ਜਿਹੜਾ ਪਰਮਾਤਮਾ ਦਾ ਨਾਮ ਹੈ ਭਾਈ, ਇਹ ਲੈਣਾ ਬਹੁਤ ਔਖਾ ਹੈ।
ਕਬੀਰ ਦੁਨੀਆ ਕੇ ਦੇਖੇ ਮੂਆ,
ਬਾਬਾ ਕਬੀਰ ਜੀ ਕਹਿੰਦੇ ਹੇ ਪੁਰਸ਼ਾ ਤੂੰ ਤਾਂ ਦੁਨੀਆ ਦੇ ਮਗਰ ਲੱਗਾ ਹੋਇਆ, ਕਿਸ ਤਰ੍ਹਾਂ
ਚਾਲਤ ਕੁਲ ਕੀ ਕਾਨ,
ਆਪਣੀ ਕੁਲ ਦੀ ਕਾਨ ਕਰੋੜ ਵਿੱਚ ਚੱਲਦਿਆਂ ਚੱਲਦਿਆਂ ਦੁਨੀਆ ਦੇ ਸੰਸਿਆਂ ਵਿੱਚ ਹੀ ਮਰ ਗਿਆ ਕਿ ਜੇਕਰ ਮੈਂ ਸਤਸੰਗ ਦੀ ਸੇਵਾ ਕਰਾਂਗਾ ਝਾੜੂ ਫੇਰਨ ਦੀ ਜਾਂ ਪਾਣੀ ਆਦਿ ਭਰਨ ਦੀ, ਤੇ ਲੋਕ ਮੈਨੂੰ ਕਹਿਣਗੇ ਵੀ ਏਡਾ ਵੱਡਾ ਸਰਦਾਰ ਹੋ ਕੇ ਝਾੜੂ ਮਾਰਦਾ ਫਿਰਦਾ, ਜੂਠੇ ਭਾਂਡੇ ਮਾਜਦਾ, ਜਿਵੇਂ ਪਹਿਲੇ ਤੁਹਾਡੇ ਪ੍ਰਧਾਨ ਸਾਹਿਬ ਤੇ ਕਹਿੰਦੇ ਸਨ ਵੀ ਸੇਵਾ ਬੜੀ ਕਰਦਾ ਹੈ, ਉਹ ਭਾਈ ਸਾਹਿਬ ਭੱਟੀ ਸਾਹਿਬ ਕਹਿਣ ਲੱਗੇ ਵੀ ਤੁਹਾਨੂੰ ਉਹ ਚਾਹੀਦਾ ਤੁਹਾਡੇ ਸਿਰ ਤੇ ਠੋਕੇ, ਸੇਵਾ ਵਾਲਾ ਮਾੜਾ। ਗੁਰੂ ਨਾਨਕ ਦੇਵ ਘਰ ਵਿੱਚ ਤਾਂ ਗੁਰਮੁਖੋ ਸੇਵਾ ਵਾਲੇ ਨੂੰ ਮਾਣ ਮਿਲਦਾ ਹੈ, ਤੇ ਇਹ ਤਾਤਪਰਜ ਕਰਨੀ ਵੀ ਫਲਾਨਾ ਬੰਦਾ ਸੇਵਾ ਕਰਦੇ ਸਤਿਕਾਰ ਦੇ ਲੋਕ ਹੀ ਨਹੀਂ, ਗੁਰੂ ਨਾਨਕ ਦੇਵ ਘਰ ਵਿੱਚ ਉਹਨਾਂ ਦਾ ਸਤਿਕਾਰ ਜਿਹੜੇ ਸੇਵਾ ਕਰਦੇ ਨੇ। ਬਾਪ ਗੁਰੂ ਅਮਰਦਾਸ ਪਾਤਸ਼ਾਹ ਨੇ 12 ਸਾਲ ਸੇਵਾ ਕੀਤੀ ਤੇ ਮਾਣ ਮਿਲਿਆ, ਗੁਰੂ ਅਮਰਦਾਸ ਨਿਮਾਣਿਆਂ ਦਾ ਮਾਣ, ਗੁਰੂ ਅਮਰਦਾਸ ਨਤਾਣਿਆਂ ਦਾ ਤਾਣ, ਗੁਰੂ ਅਮਰਦਾਸ ਨਿਓਟਿਆਂ ਦੀ ਓਟ, ਗੁਰੂ ਅਮਰਦਾਸ ਨੇ ਆਸਰਿਆਂ ਦੇ ਆਸਰੇ, ਗੁਰੂ ਅਮਰਦਾਸ ਨੇ ਧਿਰਿਆਂ ਦੀ ਧਿਰ, ਇਸ ਪ੍ਰਕਾਰ ਗੁਰਮੁਖੋ ਬੇਅੰਤ ਬਖਸ਼ਾਂ ਕੀਤੀਆਂ ਗੁਰੂ ਅੰਗਦ ਸਾਹਿਬ ਨੇ। ਸੋ ਬਾਬਾ ਕਬੀਰ ਜੀ ਕਹਿੰਦੇ ਵੀ ਹੇ ਪੁਰਸ਼ਾ ਤੂੰ ਤਾਂ ਦੁਨੀਆਂ ਦੀ ਮਾਇਆ ਦੇ ਸੰਸਿਆ ਚ ਮਰ ਗਿਆ, ਵੀ ਲੋਕ ਮੈਨੂੰ ਕਹਿਣਗੇ ਵੀ ਏਡਾ ਵੱਡਾ ਹੋ ਕੇ ਇਹ ਫਲਾਨਾ ਕੰਮ ਕਰਦਾ, ਦੋਸ਼ਾਂ ਦੇ ਕੱਢਣ ਵਿੱਚ ਹੀ ਮਰ ਗਿਆ, ਤੇ ਕੁਲ ਦੀ ਕਾਨ ਕਰੋੜ ਵਿੱਚ ਚੱਲ ਰਿਹਾ, ਭਾਵ ਆਹ ਮੇਰੇ ਖਾਨਦਾਨ ਦਾ ਰਿਵਾਜ ਅਸੀਂ ਆਹ ਕਰਨਾ, ਆਹ ਮੇਰੇ ਖਾਨਦਾਨ ਦਾ ਰਿਵਾਜ ਮੈਂ ਇਹ ਕਰਨਾ। ਕਹਿੰਦੇ ਇਹਦੇ ਲੋਕ ਨੇ ਇਸ ਤਰ੍ਹਾਂ ਕੁਲਾਂ ਦੇ ਦੋਸ਼ਾਂ ਦੇ ਵਿੱਚ ਆਪਣੀ ਝੂਠੀ ਵਡਿਆਈ ਵਿੱਚ ਉਲਝ ਕਰਕੇ ਮਰ ਗਏ। ਪਰ ਯਾਦ ਰੱਖੀ ਇੱਕ ਗੱਲ,
ਤਬ ਕੁਲ ਕਿਸਕਾ ਲਾਜ ਸੀ,
ਹਾਂਜੀ,
ਜਬ ਲੈ ਧਰੇ ਮਸਾਨ,
ਜਿਸ ਮੌਕੇ ਤੈਨੂੰ ਲੱਕੜਾਂ ਵਿੱਚ ਚਿੰਨ ਕੇ ਉਦੋਂ ਤੇਰਾ ਖਾਨਦਾਨ ਕੀ ਕਰੇਗਾ। ਹੁਣ ਤਾਂ ਤੂੰ ਕਹਿੰਦਾ ਵੀ ਗੁਰਦੁਆਰੇ ਝਾੜੂ ਮਾਰਨ ਨਾਲ ਮੇਰੀ ਖਾਨਦਾਨ ਨੂੰ ਫਰਕ ਪੈਂਦਾ ਹੈ, ਇੱਥੇ ਪਾਣੀ ਭਰਨ ਨਾਲ ਫਰਕ ਪੈਂਦਾ ਹੈ, ਦਰੀਆਂ ਵਿਛਾਉਣ ਨਾਲ ਫਰਕ ਪੈਂਦਾ। ਗੁਰਮੁਖੋ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਨੂੰ ਮਾਣ ਹੈ, ਸੇਵਾ ਨੂੰ ਮਾਣ। ਸੋ ਬਾਬਾ ਕਬੀਰ ਜੀ ਕਹਿੰਦੇ ਜਿਸ ਮੌਕੇ ਤੈਨੂੰ ਲੱਕੜਾਂ ਵਿੱਚ ਚਿੰਨਗੇ, ਮਸਾਣਾਂ 'ਚ ਜਾਣਗੇ, ਉਦੋਂ ਤੇਰਾ ਖਾਨਦਾਨ ਕੀ ਕਰੇਗਾ। ਗੁਰਮੁਖਾ ਇਸ ਖਾਨਦਾਨ ਦੀਆਂ ਜਿਹੜੀਆਂ ਗੱਲਾਂ ਦਾ ਚੱਕਰ ਹੈ ਇਹਨੂੰ ਛੱਡ ਕਰਕੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦੇ ਨਾਮ ਨਾਲ ਜੁੜਨਾ ਕਰ। ਸਤਿਗੁਰੂ ਪਾਤਸ਼ਾਹ ਗੁਰਮੁਖੋ ਸਾਡੇ 'ਤੇ ਵੀ ਰਹਿਮਤਾਂ ਕਰਨ, ਆਪਾਂ ਝੂਠੀ ਜਿਹੜੀ ਦੁਨੀਆਦਾਰੀ ਹੈ ਇਹਦੇ ਵਿੱਚ ਉਲਝ ਕਰਕੇ ਪਰਮਾਤਮਾ ਦੇ ਨਾਮ ਨਾਲ ਟੁੱਟੀਏ, ਪਰ ਇਹ ਸਾਡੇ ਵੱਸ ਦੀ ਬਾਤ ਨਹੀਂ। ਗੁਰੂ ਪਾਤਸ਼ਾਹ ਸਾਡੇ ਸਿਰ 'ਤੇ ਹੱਥ ਰੱਖਣ, ਉਹ ਸਾਨੂੰ ਸਮਰੱਥਾ ਬਖਸ਼ਣ ਤਾਂ ਕਿ ਅਸੀਂ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕੀਏ। ਪੁੱਲਾਂ ਚੁੱਕਾਂ ਦੀ ਮੁਆਫੀ ਜੀ।
ਕਬੀਰ ਦੁਨੀਆ ਕੇ ਦੋਖੇ ਮੂਆ, ਚਾਲਤ ਕੁਲ ਕੀ ਕਾਨ, ਤਬ ਕੁਲ ਕਿਸਕਾ ਲਾਜ ਸੀ, ਜਬ ਲੈ ਧਰੇ ਮਸਾਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।